ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੰਜਾਵਾਂ ਹੈ ਦੀਪਾ ਨਾਰਾਇਣ ਦਾਸ ਬੂਲਾ। ਇੱਕ ਦਿਨ ਸਤਿਗੁਰੂ ਜੀ ਨੂੰ ਤਪਿਆਣੇ ਇਕਾਂਤ ਬੈਠਿਆਂ ਸੁਣ ਕੇ ਦੋ ਤ੍ਰੈ ਸਿੱਖ ਜੋ ਪਰਮਾਰਥ ਦੇ ਢੁੰਡਾਊ ਆਏ ਹੋਏ ਸਨ, ਸਤਿਗੁਰਾਂ ਦੇ ਪਾਸ ਆਏ ਅਤੇ ਮੱਥਾ ਟੇਕ ਕੇ ਬੈਠ ਗਏ ਅਤੇ ਐਂ ਬੋਲੇ, ਦੀਪਾ ਸਵਾਮੀ ਜੀਓ ਸ਼ਰਨ ਆਏ ਹਾਂ। ਸਤਿਗੁਰ ਬੋਲੇ, ਆਓ ਜਿਉਂ ਆਇਆਂ ਨੂੰ। ਦੀਪਾ ਦੁਨੀਆਂ ਹੈ ਗਰਜ਼ੀ, ਅਸੀਂ ਵੀ ਆਏ ਹਾਂ ਗਰਜ਼ੀ ਹੋ ਕੇ। ਗਰਜ਼ ਇਹ ਹੈ ਕਿ ਇੱਕ ਦੁੱਖ ਹੈ, ਦਾਰੂ ਜਿਸ ਦਾ ਹਜ਼ੂਰ ਪਾਸ ਦਸੀਦਾ ਹੈ। ਹਾਂਜੀ, ਜਨਮ ਮਰਨ ਦਾ ਦੁੱਖ ਕਿਵੇਂ ਮਿਟ ਜਾਏ ਇਹ ਸਿਰ ਦੁੱਖਾਂ ਦੇ ਦੁੱਖ। ਗੁਰੂ ਜੀ ਨੇ ਸੁਣ ਕੇ ਇੱਕ ਨਿੱਕਾ ਜਿਹਾ ਸਹਿਕਵਾਂ ਸਾਹ ਲਿਆ ਅਤੇ ਵੈਰਾਗਮਈ ਸੁਰ ਵਿੱਚ ਬੋਲੇ, ਕਬੀਰ ਜੀ ਨੇ ਵੀ ਕਿਹਾ ਸੀ, ਗੌੜੀ ਕਬੀਰ ਜੀ, ਜੈ ਮੁਖ ਪਾਂਚੋਂ ਅੰਮ੍ਰਿਤ ਖਾਏ, ਤੈ ਮੁਖ ਦੇਖਤ ਲੂਕਟ ਲਾਏ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ ਰਹਾਓ, ਕਾਇਆ ਬਿਗੂਤੀ ਬਹੁ ਬਿਤ ਭਾਂਤੀ, ਕੋ ਜਾ ਰਹਿ ਕੋ ਗੜਲੇ ਮਾਟੀ, ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜਮ ਕਿਉਂ ਨਾ ਪਠਾਵੋ। ਨਾਰਾਇਣ ਦਾਸ, ਇਹੋ ਦਾਤਾ ਇਹੋ ਅਗਨ ਦਹੈ ਅਰ ਗਰਭ ਬਸੇਰਾ ਘੱਟ ਦਿਓ। ਕੁਛ ਚਿਰ ਚੁੱਪ ਰਹਿ ਕੇ ਮਾਲਕ ਜੀ ਫਿਰ ਬੋਲੇ, ਹੱਟੀਆਂ ਤੋਂ ਹੁੱਟ ਕੇ ਕਿ ਘਰਾਂ ਤੋਂ ਹੁੱਸ ਕੇ ਆਏ ਹੋ, ਕਿ ਕਿਸੇ ਜੋਗੀ ਰਾਵਲ ਨੂੰ ਮਿਲ ਕੇ ਆਪੇ ਨੂੰ ਹਟਕਦੇ ਹਟਕਾਉਂਦੇ ਹਾਰ ਥੱਕ ਕੇ ਆਏ ਹੋ। ਹੇਕੇ ਦੇਖਾ ਦੇਖੀ ਕਿਸੇ ਮਿੱਤਰ ਕੇ ਹਮਸਾਏ ਦੀ ਪਰਮਾਰਥ ਦਾ ਤੁਰਲਾ ਟਿੱਕਾ ਲਵਾਉਣ ਆਏ ਹੋ, ਕਿ ਜਿੱਥੇ ਮਾਇਆ ਨਾਮੜਾ ਅਤੇ ਵੱਡਤ ਹੋ ਗਈ ਹੈ, ਉੱਥੇ ਇਹ ਵੀ ਚੰਨ ਇੱਕ ਹੋਰ ਲੱਗ ਜਾਏ ਮੱਥੇ ਉੱਤੇ ਪਰਮਾਰਥੀ ਆਉਣ ਦਾ, ਜਾਂ ਕੋਈ ਥੁੜ ਥੁੜ ਲੈ ਆਈ ਹੈ ਫਕੀਰਾਂ ਤੋਂ ਕਰਾਮਾਤ ਦੀ ਆਸ ਵਿੱਚ ਪੂਰੀ ਹੋਣੇ ਲਈ। ਬੂਲਾ ਸੱਚ ਦੇ ਤੋਲਣ ਹਾਰ ਹੋ, ਇਵੇਂ ਹੀ ਲੋਕ ਫਿਰਦੇ ਹਨ ਸਾਧਾਂ ਸਿੱਧਾਂ ਦੇ ਦੁਆਰੇ, ਪਰ ਦਾਤਾ ਅਸੀਂ ਤਾਂ ਜਨਮ ਮਰਨ ਦਾ ਦੁੱਖ ਹਾਰਨ ਲਈ ਆਏ ਹਾਂ। ਹੈ ਇਹ ਵੀ ਗਰਜ਼, ਨਾ ਅਸਾਂ ਘਾਲ ਕੀਤੀ ਹੈ ਕੋਈ, ਨਾ ਕਿਸੇ ਦਰ ਗਏ ਹਾਂ ਬਹੁਤਾ, ਖਾਣ ਪੀਣ ਨੂੰ ਆਪ ਦੇ ਰਹੇ ਹੋ, ਕਦੇ ਕਦੇ ਰਲ ਬਹੀਦਾ ਹੈ ਗੱਲਾਂ ਬਾਤਾਂ ਵਿੱਚ ਜੋ ਸਰੀਰ ਦੇ ਸੁੱਖਾਂ ਭੋਗਾਂ ਦੀਆਂ ਹੁੰਦੀਆਂ ਹਨ। ਹੈਰਾਨ ਹੋ ਜਾਈਦਾ ਹੈ ਕਿ ਕਿਵੇਂ ਇਹ ਪਾਲੀ ਪੋਸੀ ਪੜ੍ਹਾਈ ਸਿਖਾਈ ਆਪਣੀ ਦੇਹੀ ਕਿ ਮਿੱਠੇ ਪਿਆਰਿਆਂ ਦੀ ਪਿਆਰੀ ਦੇਹੀ ਅੱਗ ਦਾ ਭੋਗ ਬਣਾ ਦੇਈਦੀ ਹੈ ਆਪੇ। ਹੁਣ ਇੱਕ ਚਿਣਗ ਪਏ ਜੇ ਦੇਹ ਉੱਤੇ ਤਾਂ ਤੜਫ ਉੱਠੀਦਾ ਹੈ, ਅਤੇ ਉਸ ਵੇਲੇ ਇਹ ਸਾਰੀ ਭੋਗ ਬਣਾ ਦੇਈਦੀ ਹੈ ਅਗਨੀ ਦੇ ਅਲਾਂਬੇ ਦਾ। ਸੋਚੀਦਾ ਹੈ ਕਿ ਕੀ ਫਲ ਹੋਇਆ ਜੰਮਣ ਦੇ ਦੁੱਖ ਸਹਿਣ ਦਾ ਅਤੇ ਪਲ ਕੇ ਭੋਗਾਂ ਦੇ ਸੁੱਖ ਮਾਣਨ ਦਾ, ਜੇ ਅੰਤ ਹੈ ਮਿੱਟੀ ਵਿੱਚ ਰੁੱਲ ਮਰਨ ਦਾ ਜਾਂ ਅੱਗ ਵਿੱਚ ਅਗਨੀ ਦਾ ਭੋਗ ਬਣ ਜਾਣ ਦਾ। ਫਿਰ ਡਰ ਲੱਗਦਾ ਹੈ ਮਰਨ ਦਾ, ਡਰ ਲੱਗਦਾ ਹੈ ਆਪੇ ਅਨਚਾਏ ਆ ਚਿੰਬੜਨ ਵਾਲੇ ਦੁੱਖਾਂ ਦਾ, ਫਿਰ ਡਰ ਲੱਗਦਾ ਹੈ ਮਰ ਕੇ ਪੈਣ ਵਾਲੇ ਦੁੱਖਾਂ ਦਾ, ਅਤੇ ਫਿਰ ਮੁੜ ਕੇ ਗਰਭਵਾਸ ਦਾ। ਇਸ ਕਰਕੇ ਕਦੇ ਕੋਈ ਸਿੱਧਨਾਥ ਪੰਡਤ ਹੇਕੇ ਰਮਤਾ ਰਾਵਲ ਕੋਈ ਆ ਗਿਆ ਤਾਂ ਪੁੱਛੀ ਦਸੀਦਾ ਹੈ ਰਾਹ ਖੇੜਾ, ਪਰ ਕਿਸੇ ਤੋਂ ਪੱਲੇ ਕੁਛ ਨਹੀਂ ਪੈਂਦਾ। ਕੋਈ ਵੈਰਾਗ ਭੁੱਲ ਦੱਸਦਾ ਹੈ, ਕੋਈ ਆਖਦਾ ਹੈ ਵੈਰਾਗੀ ਹੋ ਕੇ ਘਰ ਬਾਰ ਛੱਡ ਕੇ ਬੰਨੀ ਪਰਬਤੀ ਜਾਂ ਅਸ਼ਟਾਂਗ ਯੋਗ ਕਰੋ, ਕੋਈ ਦੱਸਦਾ ਹੈ ਕਾਂਸ਼ੀ ਜਾ ਕੇ ਗਿਆਨ ਪੜ੍ਹੋ, ਕੋਈ ਔਖੇ ਔਖੇ ਕਰਮ ਕਾਂਡੀ ਕਰਮ ਦੱਸਦਾ ਹੈ। ਸਾਰੇ ਕੰਮ ਔਖੇ ਹੋਏ, ਕੌਣ ਛੱਡੇ ਸਰੀਰ ਦੇ ਸੁੱਖ ਤੇ ਰੁੱਲੇ। ਕੋਈ ਸੁਖੇਰਾ ਉਪਚਾਰ ਟੋਲਦੇ ਹਾਂ, ਉਸ ਰਸਤੇ ਦੀ ਭਾਲ ਕਰਦੇ ਆਏ ਹਾਂ। ਗੁਰੂ ਜੀ ਸ਼ਾਬਾਸ਼, ਸੱਚ ਆਖ ਦਿੱਤਾ ਨੇ, ਘਰ ਬਾਰ ਛੱਡ ਕੇ ਸਭ ਕਿਸੇ ਦਾ ਬੰਨੀ ਜਾ ਬਸਣਾ ਔਖਾ, ਚਾਹੋ ਹੋ ਜਾਂਦੀ ਹੈ ਦੁਨੀਆ ਦੀ ਜ਼ਿੰਮੇਵਾਰੀਆਂ ਤੋਂ ਖਲਾਸੀ। ਨੌਲੀ ਬਸਤੀ ਆਦਿ ਹੱਠ ਯੋਗ ਦੀਆਂ ਕਿਰਿਆ ਸਾਧਣੀਆਂ ਕਠਨ, ਚਾਹੋ ਉਮਰ ਲਮੇਰੀ, ਘਰ ਬਾਰ ਛੱਡ ਕਾਂਸ਼ੀ ਜਾ ਵਰੇ ਲਾਣੇ, ਵਿਦਿਆ ਵਿਗਿਆਨ ਉੱਤੇ ਮੁਸ਼ਕਲ, ਫਲ ਪੰਡਤਾਈ, ਕਰਮ ਉਖੇਰੇ ਅਤੇ ਫਲ ਇੱਥੇ ਉੱਥੇ ਦੇ ਭੋਗ ਤੇ ਫਿਰ ਜਨਮ। ਦੀਪਾ, ਕੋਈ ਪਾਤਸ਼ਾਹ ਸੌਖੀ ਡੋਲ ਬਣਾ ਦਿਓ, ਆਪ ਦਾ ਘਰ ਵਡੇਰਾ ਹੈ ਸਭਨਾਂ ਤੋਂ। ਗੁਰੂ ਜੀ, ਗੁਰੂ ਨਾਨਕ ਸਭ ਤੋਂ ਵੱਡਾ ਹੈ, ਜਿਨ੍ਹਾਂ ਸੌਖੇ ਕਰ ਦਿੱਤੇ ਹਨ ਸਾਰੇ ਔਖ। ਗੁਰੂ ਬਾਬੇ ਨੇ ਭਾਈ ਭਗਤੀ ਸਿਖਾਈ ਹੈ ਕਰਤਾਰ ਦੀ, ਭਗਤੀ ਵਿੱਚ ਵੈਰਾਗ ਜੋਗ ਗਿਆਨ ਵੀ, ਜਿਨ੍ਹਾਂ ਦੇ ਨਾਂ ਤੁਸਾਂ ਲਏ ਹਨ ਸੌਖੇ ਹੋ ਕੇ ਆਪ ਆ ਜਾਂਦੇ ਹਨ ਸਿੱਧੇ ਹੱਥੀਂ। ਦੀਪਾ, ਸਾਨੂੰ ਜਾਚ ਕੋਈ ਨਹੀਂ ਵਿਹਾਰਾ ਕੁੱਠਿਆਂ ਨੂੰ, ਪਰ ਲੋੜਕੀਆਂ ਨੂੰ ਕਿਵੇਂ ਰਾਹ ਪਾ ਦਿਓ ਦਾਤਾ। ਗੁਰੂ ਜੀ, ਦੱਸੋ ਖਾਂ, ਇਸ ਦਿਸਦੇ ਵਸਦੇ ਜਗਤ ਦਾ ਕਰਤਾ ਕਾਦਰ ਮਾਲਕ ਮੰਨਦੇ ਹੋ ਕੇ ਕੋਈ ਹੈ? ਚੇਤਨਤਾ ਦਾ ਸਵਾਮੀ ਅਣ ਦਿਸਦਾ ਪਰ ਸਾਰੇ ਵਸਦਾ। ਤ੍ਰੈ, ਜੀ ਹਾਂ, ਪਰਮੇਸ਼ੁਰ ਤਾਂ ਹੋਇਆ ਸਾਰੇ ਖੇਲ ਪਸਾਰੇ ਵਾਲਾ, ਇਹ ਨਿਸ਼ਚਾ ਸਾਨੂੰ ਪੱਕਾ ਹੈ। ਗੁਰੂ ਜੀ, ਫਿਰ ਉਸਨੂੰ ਕਰੋ ਪਿਆਰ, ਇਹੋ ਹੈ ਭਗਤੀ, ਇਹੋ ਹੈ ਰਾਹ, ਇਹੋ ਹੈ ਸੁਖਾਲਾ ਰਾਹ। ਦੀਪਾ, ਕਿਵੇਂ ਜੀਓ? ਗੁਰੂ ਜੀ, ਜਿਵੇਂ ਕਰਦੇ ਹੋ ਪਿਆਰ ਪਤਨੀ ਨੂੰ, ਪੁੱਤਰਾਂ ਨੂੰ, ਪਦਾਰਥ ਨੂੰ, ਆਪਣੀ ਪਤ ਅਤੇ ਆਬਰੋਂ ਨੂੰ, ਬੈਠੇ ਰਹੋ ਦੁਕਾਨਾਂ 'ਤੇ ਕਿ ਨੌਕਰੀ ਕਰੋ ਮੁਨਸ਼ੀਖਾਨਿਆਂ ਵਿੱਚ, ਕਿ ਟਿੱਕੇ ਰਹੋ ਘਰਾਂ ਮਹਿਲਾਂ ਵਿੱਚ, ਕਿ ਵਿਚਰਦੇ ਰਹੋ ਬਾਗਾਂ ਵਿੱਚ, ਕਿ ਨਹਿਰਾਂ ਨਦੀਆਂ ਦੇ ਕਿਨਾਰੇ, ਪਰ ਪਿਆਰ ਵਿੱਚ ਰਹੋ ਸ਼੍ਰੀ ਪਰਮੇਸ਼ੁਰ ਜੀ ਦੇ। ਦੀਪਾ, ਜੀਉ ਅਣ ਦਿਸਦੇ ਨਾਲ ਕਿਵੇਂ ਪਵੇ ਪਿਆਰ? ਗੁਰੂ ਜੀ, ਜ਼ਰਾ ਸੋਚੋ, ਇਸ ਵੇਲੇ ਪੁੱਤ ਪਤਨੀ ਪਦਾਰਥ ਵਸ ਰਹੇ ਹਨ ਤੁਸਾਂ ਦੇ ਚੇਤਿਆਂ ਵਿੱਚ, ਪਰ ਨਹੀਂ ਵਸ ਰਿਹਾ ਰਚਣਹਾਰ ਪਰਮੇਸ਼ੁਰ। ਪੁੱਤਰ ਪਤਨੀ ਪਦਾਰਥ ਪਾਸ ਨਹੀਂ ਹਨ ਤੁਹਾਡੇ ਇਸ ਵੇਲੇ, ਪਰ ਉਹਨਾਂ ਦੀ ਹੋਂਦ ਵਸ ਰਹੀ ਹੈ ਅੰਦਰ। ਤਿਵੇਂ ਵਸਾ ਲਓ ਚੇਤੇ ਵਿੱਚ ਉਸਦੀ ਹੋਂਦ। ਹਾਂ, ਹੋਂਦ ਭਾਈ, ਕਿ ਉਹ ਹੈ ਜਿਵੇਂ ਹਨ ਕਿਧਰੇ ਬੈਠੇ ਪੁੱਤਰ ਪਤਨੀ ਆਦਿ ਪਿਆਰੇ, ਅਤੇ ਉਹਨਾਂ ਦੀ ਹੋਂਦ ਵਸ ਰਹੀ ਹੈ ਤੂੰ ਸਾਡੇ ਅੰਦਰ। ਨਾਰਾਇਣ ਦਾਸ, ਚਿੱਤ ਚੰਚਲ ਵਿੱਚ ਕਿਵੇਂ ਬੈਠ ਜਾਏ ਉਸਦੀ ਹੋਂਦ, ਜੋ ਨਾ ਦੇਖਿਆ ਨਾ ਚਾਖਿਆ ਜੀਓ ਜੀ? ਗੁਰੂ ਜੀ, ਜਿਵੇਂ ਨੈਣਹੀਣ ਬਿਨ ਦੇਖੇ ਵਸਾ ਲੈਂਦਾ ਹੈ ਅੰਦਰ ਅਣਦੇਖੇ, ਜੀਵਾਂ ਥਾਵਾਂ 'ਤੇ ਪਦਾਰਥਾਂ ਦੀ ਹੋਂਦ। ਸੂਰਤ ਮੂਰਤ ਜੇ ਨਹੀਂ ਬਣ ਸਕਦਾ ਅੰਦਰ, ਤਾਂ ਉਹਨਾਂ ਦੀ ਹੋਂਦ ਵਸਾ ਲੈਂਦਾ ਹੈ ਨਾ ਅੰਦਰ। ਫਿਰ ਨਾਲ ਇਉਂ ਵੀ ਕਰੋ ਸੋਹਣਿਓ, ਕਿ ਰਸਨਾ 'ਤੇ ਬਿਠਾ ਲਓ ਨਾਮ ਉਸਦਾ। ਉਹ ਨਾਮ ਰਸਨਾ 'ਤੇ ਟਿਕਦਾ ਮਨ ਵਿੱਚ ਉਤਰ ਜਾਏਗਾ, ਸਿਮਰਨ ਬਣ ਜਾਏਗਾ ਚਿੱਤ ਵਿੱਚ ਜਾ ਕੇ। ਐਂ ਭਾਈ, ਚਿੱਤ ਬਿਰਤੀ ਵਿੱਚ ਅਰੂੜ ਹੋ ਜਾਏਗਾ ਚੇਤਨ ਨਾਮੀ ਨਾਮ ਦੇ ਵਸੀਲੇ। ਜਿਉਂ ਜਿਉਂ ਮਨ ਰਚੇਗਾ ਪਰਮਾਤਮ ਯਾਦ ਵਿੱਚ, ਖਿੱਚ ਘਟੇਗੀ, ਤਿਉਂ ਤਿਉਂ ਪੁੱਤਰ ਪਤਨੀ ਪਦਾਰਥਾਂ ਵਿੱਚ ਬੇਮਲੂਮੇ। ਇਉਂ ਸਮਝੋ ਕਿ ਜਿਉਂ ਜਿਉਂ ਰਾਗ ਪ੍ਰੇਮ ਵਧੇਗਾ ਪਰਮਾਤਮ ਨਾਲ, ਬੇਮਲੂਮੇ ਵੈਰਾਗ ਵਧੇਗਾ ਜਗਤ ਨਾਲ। ਜਿਵੇਂ ਜਲ ਵਿੱਚ ਖੜ੍ਹੇ ਜਲ ਤੋਂ ਪਲ ਰਹੇ ਕਵਲ ਵਿੱਚ ਜਲ ਤੋਂ ਨਿਰਲੇਪਤਾ ਹੁੰਦੀ ਹੈ, ਅਤੇ ਤਾਂਗ ਉਸਦੀ ਵੱਧਦੀ ਹੈ ਸੂਰਜ ਵੱਲ ਨੂੰ। ਜੰਗਲੀ ਭਜੇ ਜਾਣ ਬਿਨਾਂ ਵੈਰਾਗ ਹੋ ਜਾਵੇਗਾ ਸਹਿਜ ਭਾਅ ਵਿੱਚ, ਸੁਖਦਾਈ ਵੈਰਾਗ, ਤੋੜਾ ਖੋਈ ਵਾਲਾ ਨਾ। ਐਂ ਭਾਈ, ਗੁਰੂ ਨਾਨਕ ਦੇਵ ਜੀ ਦੀ ਦੱਸੀ ਭਗਤੀ ਦੇ ਰਾਹ ਦਾ ਸੁਖੈਨ ਹੈ ਵੈਰਾਗ। ਹੁਣ ਲਓ ਜੋਗ, ਜੋਗ ਨਾਮ ਹੈ ਜੁੜਨ ਦਾ। ਜਦੋਂ ਚਿੱਤ ਬਿਰਤੀ ਵਿੱਚ ਵਸ ਗਿਆ ਕਰਤਾ ਪੁਰਖ ਨਾਮ ਅਭਿਆਸ ਨਾਲ, ਤਾਂ ਮਨ ਜੁੜ ਗਿਆ ਪਰਮਾਤਮ ਦੇਵ ਨਾਲ, ਜੋਗ ਪ੍ਰਾਪਤ ਹੋ ਗਿਆ। ਆਤਮਾ ਜੋ ਜੁੜ ਗਿਆ ਪਰਮਾਤਮਾ ਨਾਲ, ਕਸ਼ਟ ਜੋਗ ਦੀ ਲੋੜ ਨਾ ਰਹੀ। ਹੁਣ ਰਿਹਾ ਗਿਆਨ, ਜਦੋਂ ਆਪਾ ਜੁੜੇਗਾ ਅੰਦਰ ਨਾਮੀ ਵਿੱਚ, ਅਰਥਾਤ ਪਰਮ ਆਤਮਾ ਵਿੱਚ, ਦੋਏ ਮਿਲ ਜਾਣਗੇ। ਹਜ਼ੂਰੀ ਜੋ ਭਾਸਣ ਲੱਗ ਜਾਏਗੀ ਉਸ ਮਾਲਕ ਪਾਲਕ ਦੀ, ਹਜ਼ੂਰੀ ਵਿੱਚ ਉਸ ਹਾਜ਼ਰਾ ਹਜ਼ੂਰ ਨਾਲ ਜੁੜੇ ਰਹਾਂਗੇ। ਉਸ ਵੇਲੇ ਆਪੇ ਸੋਝੀ ਉਹ ਆਵੇਗੀ ਕਿ ਜੁੜ ਰਹੇ ਹਾਂ ਪਰਮ ਆਪੇ ਨਾਲ। ਇਹੋ ਸੋਝੀ 'ਤੇ ਲੀਨ ਹੋਣਾ ਹੀ ਤਾਂ ਹੋਇਆ ਗਿਆਨ। ਜਦੋਂ ਨਦੀ ਸਮੁੰਦਰ ਵਿੱਚ ਜਾ ਮਿਲਦੀ ਹੈ, ਤਾਂ ਉਸ ਵਿੱਚ ਲੀਨ ਹੋ ਕੇ ਹੋ ਜਾਂਦੀ ਹੈ ਸਾਂਝੀਵਾਲ ਸਾਗਰ ਦੀ ਵਿਸ਼ਾਲਤਾ ਦੀ, ਉਸਦੀ ਨਿਰਮਲਤਾ ਦੀ, ਉਸਦੀ ਸ਼ਕਤੀਮਾਨਤਾ ਦੀ, ਉਸਦੇ ਵਜੂਦ ਦੀ। ਇਹੋ ਹੈ ਅਸਲੀ ਅਤੇ ਸਫਲ ਗਿਆਨ, ਜੋ ਪ੍ਰੇਮ ਭਗਤੀ ਨਾਲ ਸੁਖੈਨ ਪ੍ਰਾਪਤ ਹੋ ਗਿਆ। ਮਿਲ ਪਏ ਨੇ ਪ੍ਰੇਮ ਨਾਲ, ਮਿਲੇ ਹੋਣ ਕਰਕੇ ਫਿਰ ਨਾ ਵਿਛੜੇ, ਪ੍ਰੇਮ ਸਰੂਪ ਰਹੇ। ਹੁਣ ਸਮਝ ਲਓ ਕਿ ਭਗਤੀ ਵਿੱਚ ਤ੍ਰੈ ਸਾਧਨ ਅਤੇ ਸਿੱਧੀ ਗਿਆਨ, ਜੋਗ, ਵੈਰਾਗ ਆਪੇ ਪਏ ਵਰਤਦੇ ਹਨ, ਬਿਨਾਂ ਨਾਮ ਧਾਰੇ ਦੇ ਅਤੇ ਸੁਖੈਨ ਪਏ ਵਰਤਦੇ ਹਨ। ਚਾਹੇ ਵਰਤ ਰਹੇ ਲਿਖਾਉਂਦੇ ਨਹੀਂ ਪਰ ਪਹੁੰਚਾ ਦਿੰਦੇ ਹਨ ਉੱਚੀ ਅਵਸਥਾ ਵਿੱਚ। ਸਗੋਂ ਭਗਤੀ ਹੀ ਤਰੀਕਾ ਹੈ ਸਿੱਧਾ ਅਤੇ ਸੌਖਾ। ਆਪ ਘਰਾਂ ਵਿੱਚ ਵਸੋ, ਕਿਰਤ ਕਮਾਈ ਕਰੋ ਅਤੇ ਜਨਮ ਵੀ ਜਿੱਤ ਲਓ। ਬੂਲਾ, ਠੰਡ ਪਾ ਦਿੱਤੀ ਨੇ ਮਨ ਨੂੰ, ਚਾਨਣ ਲਾ ਦਿੱਤਾ ਨੇ ਨੈਣਾਂ ਨੂੰ, ਰਾਹੇ ਪਾ ਦਿੱਤਾ ਨੇ ਟੁਰਨੋਂ ਆਰੀਆਂ ਨੂੰ। ਸ਼ੁਕਰ ਹੈ ਤਦੇ ਗੁਰੂ ਨਾਨਕ ਦਾ ਘਰ ਵੱਡਾ ਸਦੀਣ ਲੱਗ ਪਿਆ ਹੈ। ਬੇਅਦ ਵੀ ਨਾ ਹੋਵੇ ਤਾਂ ਦਾਤਾ ਜੀ ਇੱਕ ਅਰਜ਼ ਕਰਾਂ। ਗੁਰੂ ਜੀ, ਖੁਸ਼ੀ ਨਾਲ ਆਖੋ ਜੋ ਆਖਣ ਨੂੰ ਚਿੱਤ ਕਰੇ। ਸਮਝੇ ਪਿਆ ਬਿਨਾਂ ਸੰਸੇ ਨਿਵਿਰਤ ਹੋਏ ਬਿਨ ਭਤੀਜਣਾ ਕੰਮ ਠੀਕ ਨਹੀਂ ਕਰਦੀ ਠੀਕ ਠੀਕ। ਬੂਲਾ, ਸ੍ਰੀ ਗੁਰੂ ਜੀ, ਧੱਪਾ ਆਇਆ ਸੀ ਇੱਕ ਸਾਡੇ ਪਿੰਡ, ਉਸਨੇ ਕੁਛ ਯੋਗ ਅਤੇ ਹੋਰ ਸਾਧਨ ਦੀਆਂ ਕੀਤੀਆਂ ਗੱਲਾਂ ਅਤੇ ਫਿਰ ਆਖਣ ਲੱਗਾ ਕਿ ਪਰਮਾਰਥ ਵਿੱਚ ਲੱਗ ਕੇ ਥੋੜ੍ਹੇ ਲੋਕ ਸਿਰੇ ਚੜ੍ਹਦੇ ਹਨ, ਇਸ ਰਾਹ ਵਿੱਚ ਵਿਘਨ ਬੜੇ ਪੈਂਦੇ ਹਨ। ਸ੍ਰੀ ਗੁਰੂ ਜੀ, ਸੱਚ ਕਿਹਾ ਹੈ ਉਸਨੇ। ਵਿਘਨਾਂ ਦੇ ਕਾਰਨ ਹੀ ਉਹ ਬਨਾਂ ਨੂੰ ਭੱਜਦੇ ਅਤੇ ਸਾਕ ਨਾਤੇ ਤੋੜ ਸੁੱਟਦੇ ਹਨ, ਪਰ ਕੀਤੇ ਕਰਮ ਉਹਨਾਂ ਦੇ ਨਾਲ ਹੁੰਦੇ ਹਨ। ਫਿਰ ਸੁਭਾਅ ਵਿੱਚ ਬੈਠੇ ਸੰਸਕਾਰ ਵਿਘਨ ਪਾਉਂਦੇ ਹਨ। ਸਰੀਰ ਵਿੱਚ ਗੁਣਾਂ ਦਾ ਵਿਰੋਧ, ਤੱਤਾਂ ਦੇ ਵਟਾਓ ਸਟਾਓ, ਰੋਗਤਾ ਅਰੋਗਤਾ, ਬਾਹਰੋਂ ਕੁਸੰਗ ਦੇ ਅਸਰ ਆਦਿ ਕਈ ਕਾਰਨ ਹੋਰ ਵੀ ਹਨ ਜੋ ਵਿਘਨਾਂ ਦੇ ਜਨਕ ਹਨ। ਕੋਈ ਕੀ ਕਹੇ, ਕੁਦਰਤ ਵਿੱਚ ਹੀ ਕੋਈ ਸਾਮਾਨ ਹਨ ਜੋ ਵਿਘਨਾਂ ਦੇ ਸਹਾਈ ਹਨ। ਜਿਵੇਂ ਜਤਨ ਨਾਲ ਲਾਲ ਗਰਮ ਕੀਤਾ ਲੋਹੇ ਦਾ ਗੋਲਾ ਖੁੱਲ੍ਹਾ ਰੱਖਿਆ ਗਰਮ ਨਹੀਂ ਰਹਿੰਦਾ, ਇਸ ਦੀ ਨਿਗ ਨੂੰ ਹਵਾ ਮਾਨੋ ਚੁਰਾਈ ਲਈ ਜਾਂਦੀ ਹੈ। ਦੀਪਾ, ਲੰਮਾ ਸਾਹ ਲੈ ਕੇ ਫਿਰ ਪਾਤਸ਼ਾਹ, ਕੋਈ ਉਪਰਾਲਾ ਵਿਘਨ ਵਿਨਾਸ਼ ਦਾ? ਗੁਰੂ ਜੀ, ਜਿਵੇਂ ਲੋਹਾ ਅੱਗ ਦਾ ਸੰਗ ਨਾ ਛੱਡੇ ਤਾਂ ਲਾਲ, ਤਿਵੇਂ ਅਭਿਆਸੀ ਸਤਸੰਗ ਦਾ ਸੰਗ ਨਾ ਛੱਡੇ, ਬੰਨਾਂ ਨੂੰ ਨਾ ਨਸੇ, ਸਤਸੰਗ ਦੀ ਮੁਹਾਠ ਨਾ ਛੱਡੇ। ਦੂਜਾ ਦਾਰੂ ਇਸ ਭਗਤੀ ਵਿੱਚ ਜਿਸ ਨੂੰ ਅਸੀਂ ਵਿਸਮਾਦ ਵਾਲੀ ਭਗਤੀ ਆਖਦੇ ਹਾਂ ਸੁੱਤੇ ਹੀ ਹੈ, ਇਉਂ ਕਿ ਭਗਤ ਵਾਹਿਗੁਰੂ ਦੇ ਆਸਰੇ ਪਰਨੇ ਹੋ ਜਾਂਦਾ ਹੈ, ਵਾਹਿਗੁਰੂ ਉਸ ਦੇ ਵਿਘਨਾਂ ਨੂੰ ਨਾਸ਼ ਕਰਦਾ ਹੈ। ਜਿਵੇਂ ਤੁਹਾਡੀ ਇਸਤਰੀ ਤੁਸਾਡੇ ਪਰਨੇ ਹੋ ਗਈ, ਹੁਣ ਤੁਸੀਂ ਉਸਦੇ ਦੁੱਖਾਂ ਕਲੇਸ਼ਾਂ ਦੇ ਨਿਵਾਰਕ ਆਪੇ ਹੋ ਗਏ, ਤਿਵੇਂ ਕਰਤਾ ਪੁਰਖ ਦੇ ਆਸਰੇ ਪਰਨੇ ਹੋ ਗਿਆਂ, ਉਸਦੀ ਮਿਹਰ ਉਸਦੀ ਅਨੁਗ੍ਰਹਿ ਸਾਡੀ ਰਾਖੀ ਕਰਦੀ ਹੈ। ਵਿਘਨ ਐਂ ਪਰੇ ਰਹਿੰਦੇ ਹਨ, ਪੈਂਦੇ ਹਨ ਤਾਂ ਨਿਵਰ ਜਾਂਦੇ ਹਨ। ਇਸ ਕਰਕੇ ਪ੍ਰੇਮਾ ਭਗਤੀ ਦਾ ਰਸਤਾ, ਨਾਮ ਦਾ ਅਭਿਆਸ ਨਿਰਵਿਘਨ ਰਸਤਾ ਸਮਝੀਦਾ ਹੈ। ਪਰਮੇਸ਼ੁਰ ਭਗਤ ਵਛਲ ਹੈ, ਭਗਤਾਂ ਨੂੰ ਪਿਆਰ ਕਰਦਾ ਹੈ, ਭਗਤ ਉਸਨੂੰ ਪਿਆਰ ਕਰਦੇ ਹਨ, ਪਿਆਰ ਪਿਆਰ ਨੂੰ ਖਿੱਚਦਾ ਹੈ। ਤੁਸੀਂ ਰੱਬ ਜੀ ਨੂੰ ਪਿਆਰ ਨਾਲ ਯਾਦ ਕਰੋ, ਰੱਬ ਜੀ ਦੀ ਪਿਆਰ ਯਾਦ ਵਿੱਚ ਤੁਸੀਂ ਆ ਜਾਓਗੇ, ਉਹ ਸਰਵਗਤ ਅਤੇ ਪ੍ਰਿਆ ਸਰੂਪ ਜੋ ਹੋਇਆ। ਬੂਲਾ, ਲੰਮਾ ਸਾਹ ਲੈ ਕੇ ਕਿਹਾ ਨਿਹਚੇ ਦੇ ਘਰ ਪਹੁੰਚਾਇਆ ਨੇ, ਸਦਕੇ ਜਾਵਾਂ ਦਾਤਾ ਜੀ, ਫਿਰ ਨਹੀਂ ਨਾ ਚੱਲੇਗਾ ਮਾਇਆ ਦਾ ਵਸ ਵਿਘਨ ਪਾਉਣੇ ਦਾ। ਗੁਰੂ ਜੀ ਹੱਸ ਪਏ ਅਤੇ ਬੋਲੇ, ਲਓ ਬਈ ਹੁਣ ਸੁਣੋ ਅਤੇ ਸਮਝੋ ਇਹੋ ਗੱਲ ਇੱਕ ਬਿਲਾਸ ਨਾਲ। ਵਾਹਿਗੁਰੂ ਜੀ ਵਿੱਚ ਲਿੰਗ ਭੇਦ ਨਹੀਂ, ਪਰ ਬੋਲਣ ਵਿੱਚ ਉਹਨਾਂ ਨੂੰ ਪੁਲਿੰਗ ਕਰਕੇ ਬੋਲੀਦਾ ਹੈ। ਸਮਝਦੇ ਹੋ ਕਿ ਅਕਾਲ ਪੁਰਖ ਨੂੰ ਬੋਲਣ ਵਿੱਚ ਮਰਦ ਕਰਕੇ ਬੋਲੀਦਾ ਹੈ, ਇਸੇ ਤਰ੍ਹਾਂ ਮਾਇਆ ਨੂੰ ਇਸਤਰੀ ਲਿੰਗ ਵਿੱਚ ਬੋਲੀਦਾ ਹੈ, ਇਸੇ ਤਰ੍ਹਾਂ ਵੈਰਾਗ ਜੋਗ ਗਿਆਨ ਨੂੰ ਪੁਲਿੰਗ ਅਰਥਾਤ ਮਰਦ ਕਰਕੇ ਬੋਲੀਦਾ ਹੈ। ਸੋ ਤ੍ਰੈ ਸਮਝੋ ਮਰਦ ਹਨ ਅਤੇ ਮਾਇਆ ਇਸਤਰੀ ਹੈ। ਇਸਤਰੀ ਮਰਦ ਨੂੰ ਮੋਹ ਸਕਦੀ ਹੈ, ਦੋਵਾਂ ਵਿੱਚ ਕੁਦਰਤੀ ਖਿੱਚ ਜੋ ਹੋਈ। ਸੋ ਮਾਇਆ ਵੈਰਾਗ ਜੋਗ ਗਿਆਨ ਤ੍ਰੈਆਂ ਨੂੰ ਮੋਹ ਸਕਦੀ ਅਤੇ ਮੋਹ ਲੈਂਦੀ ਹੈ, ਜੈਸਾ ਕਿ ਕਈ ਕਥਾਵਾਂ ਵੈਰਾਗੀਆਂ ਜੋਗੀਆਂ ਤਪੀਆਂ ਗਿਆਨੀਆਂ ਦੀਆਂ ਹਨ। ਪਰ ਇਸਤਰੀ ਨੂੰ ਇਸਤਰੀ ਵਿੱਚ ਸੁੱਤੇ ਖਿੱਚ ਨਹੀਂ ਆਉਂਦੀ, ਸੋ ਇਸਤਰੀ ਇਸਤਰੀ ਨੂੰ ਮੋਹ ਨਹੀਂ ਸਕਦੀ। ਇੱਧਰ ਭਗਤੀ ਇਸਤਰੀ ਹੈ, ਇਸ ਇਸਤਰੀ ਨੂੰ ਮਾਇਆ ਇਸਤਰੀ ਨਹੀਂ ਮੋਹ ਸਕਦੀ, ਤਾਂ ਤੇ ਭਗਤੀ ਦਾ ਮਾਰਗ ਨਿਰਵਿਘਨ ਕਹੀਦਾ ਹੈ। ਇਹ ਆਖ ਕੇ ਆਪ ਨਿੱਕੀ ਜਿਹੀ ਤਾੜੀ ਮਾਰ ਕੇ ਹੱਸ ਪਏ, ਕਿਉਂ ਬਈ ਹੋਈ ਨਿਸ਼ਾ? ਤ੍ਰੈ ਨਾ ਕੇਵਲ ਮੁਸਕਰਾਏ, ਵਿਸਮਾਦ ਹੋ ਕੇ ਚਰਨੀ ਟਹਿ ਪਏ। ਦਾਤਾ ਮਿਹਰ ਕਰੋ, ਹੁਣ ਦਿਓ ਦਾਨ। ਦਾਤਾ ਗੁਰੂ ਨੇ ਨਾਮ ਦਾਨ ਦੇ ਕੇ ਲੜ ਲਾ ਲਿਆ। ਤ੍ਰੈ ਪ੍ਰੇਮੀਆਂ ਦੇ ਨਾਮ ਭਾਈ ਗੁਰਦਾਸ ਨੇ 11ਵੀਂ ਵਾਰ ਵਿੱਚ ਲਿਖੇ ਹਨ ਅਤੇ ਕਥਾ ਭਗਤ ਰਤਨਾਵਲੀ ਵਿੱਚ ਆਈ ਹੈ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਜੀ ਨੇ ਉਹਨਾਂ ਨੂੰ ਹਿਦਾਇਤ ਕੀਤੀ ਕਿ ਵਾਹਿਗੁਰੂ ਕੀ ਜੈ ਨਿਜ ਸੁਆਮੀ, ਸਕਲ ਸ਼ਕਤ ਜੁਤ ਅੰਤਰ ਜਾਮੀ, ਆਪ ਬਣੈ ਦਾਰਾ ਪ੍ਰਭ ਕੇਰੀ, ਪਤੀ ਬ੍ਰਤਾ ਕੀ ਰੀਤ ਵਡੇਰੀ, ਪਤੀ ਰਜਾਏ ਮੈਂ ਰਾਜੀ ਰਹਿ, ਬਿਛਰੇ ਨਿਤ ਮਿਲਬੇ ਕੋ ਚਹਿ। 51 ਹੈ ਖਾਨੂ ਮਾਈਆ ਅਤੇ ਗੋਬਿੰਦ। ਖਾਨੂ ਤਾਂ ਪਿਤਾ ਸੀ ਅਤੇ ਮਾਈਆ ਉਹਦਾ ਪੁੱਤਰ ਸੀ ਅਤੇ ਗੋਬਿੰਦ ਭੰਡਾਰੀ ਖੱਤਰੀ ਸੀ ਅਤੇ ਮਾਈਏ ਦਾ ਮਿੱਤਰ ਸੀ। ਗੋਬਿੰਦ ਬਟਾਲੇ ਦਾ ਰਹਿਣ ਵਾਲਾ ਸਹੀ ਹੁੰਦਾ ਹੈ, ਅਚਰਜ ਨਹੀਂ ਤ੍ਰੈ ਬਟਾਲੇ ਦੇ ਹੋਣ। ਤ੍ਰੈ ਪਰਮਾਰਥ ਦੇ ਖੋਜੀ ਹੈ ਸਨ, ਭਲੇ ਪੁਰਖਾਂ ਦੀ ਖੋਜ ਵਿੱਚ ਰਹਿੰਦੇ ਸਨ, ਮਿਲੇ ਤਾਂ ਸਤਸੰਗ ਕਰਦੇ ਸਨ, ਪਰ ਦਿਲ ਵਿੱਚ ਇੱਕ ਭੁੱਖ ਬਣੀ ਰਹਿੰਦੀ ਸੀ। ਜਸ ਸੁਣ ਕੇ ਤ੍ਰੈ ਰਲ ਕੇ ਖਡੂਰ ਆਏ ਅਤੇ ਚਰਨ ਸ਼ਰਨ ਪ੍ਰਾਪਤ ਹੋਏ। ਅਰਜ਼ ਕੀਤੀ ਉਹਨੇ, ਪਾਤਸ਼ਾਹ ਅਨੇਕ ਸਾਧਨ ਅਤੇ ਅਨੇਕ ਗੁਣ ਸੁਣੇ ਹਨ ਅਤੇ ਕੋਈ ਧਾਰੇ ਵੀ ਹਨ, ਪਰ ਕਾਲਜਾ ਠੋਰੇ ਨਹੀਂ, ਕੋਈ ਡੰਜ ਹੀ ਅੰਦਰ ਰਹਿੰਦੀ ਹੈ। ਕੋਈ ਐਸਾ ਇੱਕੋ ਗੱਲ ਦੱਸੋ ਜੋ ਪੱਲੇ ਬਨੀਵੇ ਅਤੇ ਮਨ ਠੋਰੇ ਆਵੇ। ਤਾਂ ਗੁਰੂ ਜੀ ਮੁਸਕਰਾ ਕੇ ਬੋਲੇ, ਤੁਸੀਂ ਤ੍ਰੈ ਸਭੇ ਗਹਿਣੇ ਭੰਨ ਕੇ ਇੱਕ ਹੱਸ ਕਢਾਇਆ ਲੋੜਦੇ ਹੋ, ਸੋ ਭਾਈ ਐਸਾ ਗੁਣ ਹੈ ਭਗਤੀ, ਸਮਝਿਆ ਨੇ? ਗੋਬਿੰਦ ਜੀ, ਉਹ ਕੁਝ ਖੋਲ੍ਹ ਕੇ ਕਿਰਪਾ ਕਰੋ। ਗੁਰੂ ਜੀ, ਪ੍ਰੇਮ ਹੁੰਦਾ ਹੈ ਦੁਵੱਲੀ, ਪ੍ਰੀਤਮ ਅਤੇ ਪ੍ਰੇਮੀ ਦੋਵੇਂ ਪਿਆਰ ਕਰਦੇ ਹਨ ਪਰਸਪਰ, ਪਰ ਜੇ ਪ੍ਰੇਮ ਹੋਵੇ ਇੱਕ ਪਾਸਿਓਂ ਅਤੇ ਪਤਾ ਨਾ ਹੋਵੇ ਕਿ ਦੂਜੇ ਪਾਸਿਓਂ ਮੋੜਵਾਂ ਪਿਆਰ ਅਜੇ ਹੈ ਕਿ ਨਾ, ਤਾਂ ਉਹ ਭਗਤੀ ਹੈ। ਹਾਂ, ਉਹ ਭਗਤੀ ਹੁੰਦੀ ਹੈ ਪ੍ਰੇਮੀ ਵੱਲੋਂ, ਚਾਹੋ ਪ੍ਰੀਤਮ ਵੱਲੋਂ ਚੁੱਭੀ ਪਈ ਸਮਝੀ ਪਵੇ। ਸੋ ਐਸਾ ਪ੍ਰੇਮ ਧਾਰਨ ਕਰੇ ਭਗਤੀ ਭਾਵ ਵਾਲਾ, ਉਸ ਭਗਤੀ ਪ੍ਰੇਮ ਵਿੱਚ ਸਾਰੇ ਗੁਣ ਆਪੇ ਹੀ ਆ ਜਾਂਦੇ ਹਨ। ਹਰਿਆਨ ਹੋ ਕੇ ਮਾਈਏ ਨੇ ਅਰਜ਼ ਕੀਤੀ, ਸਤਿਗੁਰੂ ਜੀਓ, ਜੇ ਰਤਾ ਵੇਰਵਾ ਖੋਲ੍ਹ ਦਿਓ ਤਾਂ ਮੂਰਖ ਮਤ ਸਾਡੀ ਕੁਛ ਸਿਆਣ ਦੇ ਘਰ ਆ ਜਾਵੇ। ਗੁਰੂ ਜੀ, ਭਾਈ ਪਹਿਲਾਂ ਇਹ ਧਾਰਨ ਕਰੋ ਕਿ ਪਰਮੇਸ਼ਰ ਪਿਤਾ ਹੈ ਅਤੇ ਸਾਡੇ ਪਿਆਰ ਦਾ ਨਿਸ਼ਾਨਾ ਹੈ। ਸਾਡੇ ਅੰਦਰ ਅਜੇ ਪਿਆਰ ਨਹੀਂ, ਪਰ ਧਰਵਾ ਇਹ ਬਣ ਲੈਣਾ ਹੈ ਅਤੇ ਮਾਲਕ ਜਾਣ ਕੇ ਭੈ ਮੰਨਣਾ ਹੈ ਉਸਦਾ। ਇਉਂ ਖੋਟੇ ਕਰਮ ਸੁਧਰਨਗੇ ਅਤੇ ਸਾਈਂ ਵੱਲ ਰੁੱਖ ਵਧੇਗਾ। ਇਸ ਤਰ੍ਹਾਂ ਮੁੱਢ ਬੰਨ ਕੇ ਅੰਦਰ ਅਸਾਂ ਉਸਦੀ ਭਗਤੀ ਕਰਨੀ ਹੈ। ਭਗਤੀ ਤ੍ਰੈ ਪ੍ਰਕਾਰ ਦੀ ਹੈ, ਨਵਦਾ ਭਗਤੀ, ਪ੍ਰੇਮਾ ਭਗਤੀ ਅਤੇ ਪਰਾ ਭਗਤੀ। ਨਵਦਾ ਭਗਤੀ ਐਂ ਵਰਣਨ ਹੁੰਦੀ ਹੈ, ਪ੍ਰਥਮ ਸੁਣੋ ਨਵਦਾ ਕੇ ਭੇਦ, ਪ੍ਰਾਪਤੀ ਪਏ ਬਿਨਾਸੈ ਖੇਦ, ਸ਼ਰਧਾ ਸਹਿਤ ਗੁਰੂ ਕੇ ਬੈਨ, ਸ਼ਰਵਨ ਕਰੇ ਸਨਮੁਖ ਮਨੈਨ, ਦੁਤੀਏ ਕਥਾ ਕੀਰਤਨ ਕਰਨੇ, ਨੀਕੇ ਪ੍ਰਭ ਕੇ ਗੁਣਗਨ ਬਰਨੇ, ਤ੍ਰਿਤੀਏ ਸਤਨਾਮ ਸਿਮਰਨ ਤੇ, ਬਿਨਾ ਭਜਨ ਨਹਿ ਸਮਾਂ ਬਿਤਨ ਤੇ, ਸਵਾਸਨ ਸੰਗ ਸੋ ਨਾਮ ਮਿਲਾਵੇ, ਉਠਤ ਬੈਠਤ ਨਹਿ ਬਿਸਰਾਵੇ, ਚੌਥੇ ਸਤਿਗੁਰ ਕਹਿ ਭਗਵਾਨ, ਠਾਨੇ ਚਰਨ ਕਮਲ ਕੋ ਧਿਆਨ, ਕਹਿ ਸੰਤਨ ਕੇ ਚਰਨ ਪਖਾਰੇ, ਸ਼ਰਧਾ ਤੇ ਚਰਨਾਮ੍ਰਿਤ ਧਾਰੇ, ਪੰਚਮ ਕਰੇ ਆਹਾਰ ਭਲੇਰੇ, ਪ੍ਰਥਮ ਅਰਪ ਹਰ ਗੁਰੂ ਅਗੇਰੇ, ਜਥਾ ਸ਼ਕਤ ਸੰਤਨ ਅਚਵਾਵੇ, ਵਸਤਰ ਸਰੀਰ ਸਾਧ ਪਹਿਰਾਵੇ, ਖਸ਼ਟਮ ਪ੍ਰਭ ਗੁਰ ਕਹਿ ਗੁਰਦੁਆਰੇ, ਬੰਧਨ ਕਰੇ ਪਰ ਦਛਨਾ ਧਾਰੇ, ਧੂਪ ਦੀਪ ਚੰਦਨ ਚਰਚਾਵੇ, ਫੂਲਨ ਆਨ ਸੁਗੰ ਚੜਾਵੇ, ਸਪਤਮ ਦਾਸ ਆਪ ਕੋ ਜਾਣੈ, ਪਰਮੇਸ਼ਰ ਸੁਆਮੀ ਪਹਿਚਾਨੈ, ਤਨ ਮਨ ਧਨ ਜਾਣੈ ਪ੍ਰਭਦਾਨ, ਸਤੀ ਨਾਰ ਸੰਪਤ ਭਗਵਾਨ, ਅਸ਼ਟਮ ਮਿੱਤਰ ਲਖੇ ਸ੍ਰੀਪਤ ਕੋ, ਨਹੀਂ ਡੁਲਾਵੇ ਆਪਣੇ ਚਿਤ ਕੋ, ਜੋ ਕਿਛ ਕਰੇ ਭਲੀ ਮਮ ਜਾਣੈ, ਨਹੀਂ ਤ੍ਰਕਨਾ ਤਿਸ ਪਰ ਠਾਨੈ, ਜਥਾ ਸ਼ਖਾ ਕੀ ਕਿਰਤ ਲਖਨਤਾ, ਕਰੇ ਜੋ ਕੁਛ ਮਮ ਭਲਾ ਕਰਨਤਾ, ਤਿਮ ਪ੍ਰਭ ਮਿੱਤਰ ਕਿਰਤ ਕੋ ਹੇਰੈ, ਜੋ ਕਿਛ ਕਰੇ ਭਲੀ ਸੋ ਮੇਰੈ, ਨੌਵੀਂ ਤਨ ਧਨ ਪ੍ਰਭ ਅਰਪਾਏ, ਆਪਣੋ ਕਛੂ ਨਾ ਲਖੇ ਕਦਾਏ, ਮਮਤਾ ਤਜੈ ਪਦਾਰਥ ਕੇਰੀ, ਹਰ ਕੇ ਜਾਨ ਨ ਸੁਖ ਦੁਖ ਹੇਰੀ, ਨਵਦਾ ਭਗਤ ਕਹੀ ਏ ਜੋਏ, ਜੇਕਰ ਇੱਕ ਵੀ ਪ੍ਰਾਪਤ ਹੋਏ, ਤੋ ਉਧਾਰ ਜਨ ਕੋ ਕਰ ਦੇਤ, ਕਿਆ ਸੰਸੈ ਹੋਏ ਸਰਬ ਸਮੇਤ। ਦੂਸਰਾ, ਪ੍ਰੇਮਾ ਭਗਤੀ। ਅਪਰ ਸੁਣੈ ਜਸ ਪ੍ਰੇਮਾ ਭਗਤ, ਜੈ ਸਮ ਅਪਰ ਨ ਸੁਖ ਦੇ ਜਗਤ, ਤਰਵਰ ਫਲ ਪੂਰਬ ਹੋਏ ਸਾਵਾ, ਸਾਧ ਵਿਖੇ ਕੋਰਾ ਲਖ ਪਾਵਾ, ਪੁਨ ਪੀਰੋ ਤਬ ਲਹਿ ਤੁਰਸ਼ਾਈ, ब्रिछ बीच तेले रस पाई, पुन पाको होवे रंग लाल, स्वाद पाए सो मदर बिसाल, तिम परमेश्वर प्रेमी होए, तिनके लक्षण इस बिद जोए, प्रथमे रुदन करत चित चाहे, प्रीतम दर्शन तरत उमा है, बिछरे हम याते दुख पावे, दीर्घ श्वासन ले पछतावे, रोमांचित होए गदगद बानी, कब गुण गाए कि तूषण ठानी, तब मुख को सावा होए रंग, शुद्ध पले सब आदक अंग, ज्यों ज्यों वध है प्रेम बडेरा, त्यों त्यों होत आहार छुटेरा, भूख प्यास की गम होए थोरी, निस्दिन रहो प्रेम मत बोरी, बिर होते वदय बिखाद अधीरा, बदन बरन होए आवत पीरा, प्यारे की जे बात बतावें, असंतन के निकट सदावें, सुन पिक के प्रिय मिलन निशानी, निकट जान होए प्रीत महानी, संत संग जब वद्यो वधेरा, पूरन प्रभु सर्व में हेरा, तब मुख लाल रंग दृष्टावे, त्रिपत होए मन कतु न तावे, शांत मधुरता तब होए आई, अंतर ब्रित स्थिरता पाई। तीसरा है पराभक्ति। दृढ़ अभ्यास ज्ञान मन लावे, पराभगत उत्पत होए आवे, आपन स्वरूप निहारन चाहा, ईश्वर गीव अपेद उपाहा, सत चेतन आनंद ब्रह्म स्वरूप, नब सब नब सम व्याप्यो चलत अनूप। सूरज प्रकाश ये तो वणदसी है, पर जे इना वेरव्या विच ना पाओ तो वाहिगुरु प्राप्ति का प्रेम मार्ग ते उस रस्ते प्राप्ति का सीधा तरीका एवं समझे पै जाएगा। पहलों मनो कि परमात्म देव करता पुरख है ते सारे व्यापक परिपूर्ण है, दीदा तो नहीं पर है, उसनू फिर प्यार करना है। सो पहला प्यार है उसका भै मनना, हर वेले जो अंग संग होया ते होया सुधी ने की उसनू बदी नहीं नी पाउंदी। सो जिसनू असां रिझावना है ओ नेकी है, कुल नेकी सुधी नेकी, तां असी नेक बनी जो साडा प्रीतम खुश होवे साडे ते। इउं निर्मल जिहा भाव पवेगा साडे मन विच उस प्यारे दा ते साडे करम सुधरनगे। ज्यों ज्यों मन निर्मल होवेगा त्यों त्यों मन साई दे नेड़े भी कुछ होवेगा। पैर रखिए जिमें मालक दा रखीदा है कि वह देखदा है, नेकी पसंद करदा है, उसकी पसंदी वाले काम करिए, उसनू अपने नेड़े प्रतीत करन दा यतन होर वधाइए। वह वधदा है उसका नाम जपण ते सिमरन नाल, नाम दा सिमरन जो उस वल ध्यान रख के करीदा है उसकी हजूरी विच रखदा है। इउं जद प्रतीत करन लग पईदा है कि उसकी हजूरी विच हाँ, तां उस दे भाव नाल उसका प्यार जी विच उपजण लग जांदा है। जिवें खालक तो तां निरा डरीदा है, पर पिता तो नाले डरीदा है नाले प्यार करीदा है। सिमरन दे नाल परमेश्वर दी सिफत सलाह करीदी है जो गुरु नानक दी बाणी विच अमित है। ए बाणी पढ़ीदी है, इसका कीर्तन करीदा है ते सुनीदी है, इस तरह सिफत सलाह करदियां ते नाम सिमरदियां होर वित कट जांदी है ते परमेश्वर जी माता वांगू प्यारे लगन लग जांदे हन। इस तरह डर कट जाएगा ते प्यार रह जाएगा जिवें मां नाल प्यार होंदा है, पर डर नाम मात्र। जदों ये प्रीत करदियां मन लिव विच जुड़न लग जांदा है तां भाव उड़ जांदा ते निरा प्रेम रह जांदा है। प्रेम फिर लिव विच आ जांदा है जिमें इस्त्री भरता आ अत्यंत प्रेम लीनता विच लै जांदा है। हुण जीव अपना कुछ नहीं जानदा, सब कुछ उसका जानदा है। लिव विच लख जो लैंदा है उस प्यारे नूं अते चख लैंदा है मेल दा स्वाद पिरम रस, उसकी हजूरी दे हुलारे वजदे हन। इस तरह प्यार करन वाला पहले भै विच ते सुते वैराग विच आउंदा है। ज्यों ज्यों खिच वधदी है माया दा मोह घटदा है ते इक उदासी छाउंदी है। फिर जद हजूरी वासा आउंदा है तां रस आउंदा है। इस तों अगे फिर कहने सुनने दी बात नहीं। परमात्म देव इस नूं प्यार करन लग जांदे हन। उंज अनग्रह तां करतार दी पहले दिनों ही शुरू हो गई समझनी चाहिए, जदों कि उसदा आसरा परना लै लिया। पर जद रस पैंदा है ते करतार मेहरबान हुंदा है ते प्यार करदा है त ਤਾਂ ਆਪਣਾ ਆਪ ਸਾਈਂ ਦੇ ਪਰਮ ਆਪੇ ਨੂੰ ਜਾ ਪ੍ਰਾਪਤ ਹੁੰਦਾ ਹੈ ਅਤੇ ਵਿਛੜਦਾ ਨਹੀਂ। ਨਾਨਕ ਅਸ ਕਾਂਢੀਐ ਸਦ ਹੀ ਰਹੇ ਸਮਾਏ। ਇਹ ਅਵਸਥਾ ਕਈ ਨਹੀਂ ਜਾਂਦੀ, ਮਾਣੀ ਜਾਂਦੀ ਹੈ। 52 ਹੈ ਸ਼ੀਹਾਂ ਉਪਲ। ਇਹ ਸੱਜਣ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ। ਇਸ ਦਾ ਸਾਰਾ ਹਾਲ ਸ੍ਰੀ ਗੁਰੂ ਨਾਨਕ ਚਮਤਕਾਰ ਵਿੱਚ ਆ ਚੁੱਕਾ ਹੈ। ਸ੍ਰੀ ਗੁਰੂ ਜੀ ਦੇ ਸੱਚਖੰਡ ਪਿਆਨੇ ਮਗਰੋਂ ਸ਼ੀਹਾਂ ਉਹ ਜੋਤ ਗੁਰੂ ਅੰਗਦ ਦੇਵ ਜੀ ਵਿੱਚ ਵੇਖਦਾ ਕਿਰਤ ਕਿਰਤ ਹੁੰਦਾ ਰਿਹਾ। ਖਡੂਰ ਸਾਹਿਬ ਦਰਸ਼ਨਾਂ ਨੂੰ ਜਾਣਦਾ ਹੈ, ਲਾਭ ਲੈਂਦਾ ਹੈ ਅਤੇ ਕਿੰਨਾ ਕਿੰਨਾ ਚਿਰ ਉੱਥੇ ਰਹਿੰਦਾ ਹੈ। ਇੱਕ ਸਮੇਂ ਉਸਦੇ ਘਰ ਪੁੱਤਰ ਹੋਇਆ। ਬਿਰਾਦਰੀ ਦੀ ਰਸਮ ਮੁਜਬ ਉਸਨੇ ਸਮਾਗਮ ਰਚਣਾ ਸੀ। ਉਸ ਸਮੇਂ ਬੱਕਰਿਆਂ ਦੇ ਮਾਸ ਅਤੇ ਬਿਰਾਦਰੀ ਦੇ ਸਮਾਗਮ ਹੋਣੇ ਸਨ। ਉਸਦੀ ਤ੍ਰੀਮਤ ਨੇ ਸਾਰੀ ਤਿਆਰੀ ਕਰ ਲਈ, ਪਰ ਸ਼ੀਂਹ ਨੇ ਗੁਰੂ ਰਜ਼ਾ ਰਹਿਬਰ ਰੱਖੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੁਕਮ ਦਿੱਤਾ ਕਿ ਇਸ ਸਮੇਂ ਪਲਾਲ ਕਰਨੇ ਅਤੇ ਬੱਕਰੇ ਮਾਰਨੇ ਛੋੜ ਕੇ ਬੱਚੇ ਨੂੰ ਸਾਡੇ ਪਾਸ ਲਿਆਓ, ਅਸੀਂ ਉਸਨੂੰ ਸਿੱਖ ਬਣਾਵਾਂਗੇ। ਸ਼ੀਂਹ ਨੇ ਸਾਰੇ ਪਲਾਲ ਛੋੜ ਦਿੱਤੇ ਅਤੇ ਪੁੱਤਰ ਨੂੰ ਗੁਰੂ ਕੇ ਦੁਆਰੇ ਖਡੂਰ ਲਿਜਾ ਕੇ ਗੁਰੂ ਕਾ ਸਿੱਖ ਬਣਾਇਆ। ਜੈਸਾ ਕਿ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ, ਸਤਿਗੁਰ ਦੁਆਰੇ ਸਿੱਖ ਕੋ ਕੀਓ ਕਾਰਜ ਹੋਏ ਰਾਸ। ਇਹ ਦੂਸਰੀ ਵੇਰ ਲੋਕ ਲਾਜ ਦਾ ਸਮਾਂ ਆਇਆ ਸੀ ਜਿਸ ਨੂੰ ਸ਼ੀਹਾਂ ਜੀ ਜਿੱਤ ਗਏ ਅਤੇ ਆਪਣੀ ਸਿੱਖੀ ਦੀ ਰਉ ਰੀਤੀ ਵਿੱਚ ਟੁਰੇ ਰਹੇ। ਅਨੁਮਾਨ ਹੈ ਕਿ ਇੰਨੀ ਦਿਨੀ ਸ਼ੀਹਾਂ ਜੀ ਖਡੂਰ ਸੇ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।